You're with SBS Radio.
ਪਿਆਰੇ ਦੋਸਤੋ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤ ਇੰਦਰ ਸਿੰਘ ਗਰੇਵਾਲ ਅਤੇ ਇਸ ਵੇਲੇ ਸਾਡੇ ਨਾਲ ਬ੍ਰਿਸਬਨ ਤੋਂ ਸੁਖਬੀਰ ਸਿੰਘ ਸੀਰਾ ਹੁਣਾਂ ਨੇ ਸਾਂਝ ਬਣਾਈ ਆ। ਇੱਕ ਕੌਮੀ ਪੱਧਰ ਦਾ ਅਵਾਰਡ ਮਿਲਿਆ ਉਹਨਾਂ ਨੂੰ, ਨੈਸ਼ਨਲ ਬਰੇਵਰੀ ਅਵਾਰਡ, ਅਤੇ ਉਹ ਕਿਸ ਸਿਲਸਿਲੇ 'ਚ ਦਿੱਤਾ ਗਿਆ ਅਤੇ ਉਸ ਅਵਾਰਡ ਦੀ ਉਹਨਾਂ ਲਈ ਕੀ ਅਹਿਮੀਅਤ ਆ, ਆਓ ਉਹਨਾਂ ਦੀ ਜ਼ੁਬਾਨੀ ਜਾਣਦੇ ਹਾਂ। ਹਾਂਜੀ ਸੀਰਾ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ
ਜੀ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ, ਤੁਸੀਂ ਦਸਤਾਰ ਬੰਨ੍ਹਦੇ ਹੋ, ਪੱਗ ਬੰਨ੍ਹਦੇ ਹੋ, ਤੁਹਾਡੀਆਂ ਤਸਵੀਰਾਂ ਚਮਕ ਰਹੀਆਂ ਨੇ, ਅਤੇ ਉਹਦੇ ਤੋਂ ਸਾਨੂੰ ਪਤਾ ਲੱਗਿਆ ਕਿ ਪੰਜਾਬੀ ਭਾਈਚਾਰੇ 'ਚੋਂ ਵੀ ਕੋਈ ਇਸ ਵਾਰ ਕੁਈਨਜ਼ਲੈਂਡ ਤੋਂ ਨਾਮਜ਼ਦ ਹੋਇਆ ਸੀ ਅਤੇ ਜਿਹਨੂੰ ਇਹ ਅਵਾਰਡ ਦਿੱਤਾ ਗਿਆ। ਥੋੜ੍ਹਾ ਜਿਹਾ ਦੱਸੋਗੇ ਇਸ ਅਵਾਰਡ ਬਾਰੇ ਅਤੇ ਕਿਸ ਸਿਲਸਿਲੇ 'ਚ ਤੁਹਾਨੂੰ ਇਹ ਸਨਮਾਨ ਦਿੱਤਾ ਜਾ ਰਿਹਾ?
ਬਿਲਕੁਲ ਜੀ, ਬਿਲਕੁਲ, ਥੈਂਕ ਯੂ ਵੈਰੀ ਮਚ ਭਾਈ। ਪਹਿਲਾਂ ਤਾਂ ਮੈਨੂੰ ਤੁਸੀਂ ਫੋਨ ਕਰਨ ਦਾ ਓਪਰਚੁਨਿਟੀ ਦੇਣ ਦਾ ਕਿ ਵੀ ਮੈਂ ਸਾਰਿਆਂ ਨੂੰ ਰੂਬਰੂ ਹੋ ਕੇ ਦੱਸਾਂ, ਸ਼ੇਅਰ ਕਰਾਂ ਆਪਣੀ ਸਟੋਰੀ ਵੀ ਕਿੱਦਾਂ ਸੀ ਜੀ। ਫਿਰ ਮੈਂ ਕੰਮ ਕਰਦਾ ਜੀ ਮੈਂਟਲ ਹੈਲਥ ਦੇ ਵਿੱਚ, ਮੈਂਟਲ ਹੈਲਥ ਡਿਪਾਰਟਮੈਂਟ ਦੇ ਵਿੱਚ ਐਜ਼ ਐਨ ਅਸੈਸਮੈਂਟ ਕਲੀਨੀਸ਼ੀਅਨ ਕੰਮ ਕਰਦੇ ਹਾਂ ਜੀ। ਸੋ ਹਰ ਰੋਜ਼ ਦੀ ਤਰ੍ਹਾਂ ਇੱਕ ਨਵਾਂ ਦਿਨ ਸੀਗਾ ਕੰਮ ਦੇ ਉੱਤੇ, ਕੰਮ 'ਤੇ ਬੈਠੇ ਸੀ ਜੀ, ਇੱਕ ਪੇਸ਼ੈਂਟ ਆਉਂਦਾ ਸਾਡੇ ਕੋਲ ਉੱਥੇ ਕਿ ਜਿਹੜਾ ਕਹਿੰਦਾ ਵੀ ਮੈਂ ਮੈਂਟਲ ਹੈਲਥ ਕ੍ਰਾਈਸਿਸ ਦੇ ਵਿੱਚ ਹਾਂ, ਮੈਨੂੰ ਹੈਲਪ ਦੀ ਲੋੜ ਆ। ਤੇ ਅਸੀਂ ਉਹਨਾਂ ਦੀ ਹੈਲਪ ਕਰਦੇ, ਅਸੀਂ ਉਹਨਾਂ ਦੀ ਅਸੈਸਮੈਂਟ ਕਰਦੇ, ਤਾਂ ਕਿ ਗੱਲਾਂ ਕਰਦੇ ਜਿਹੜੀਆਂ ਕਿ ਉਹਨਾਂ ਨਾਲ ਗੱਲਾਂ ਕੀਤੀਆਂ ਗਈਆਂ ਉਸ ਪਰਟੀਕੁਲਰ ਪੇਸ਼ੈਂਟ ਦੇ ਨਾਲ। ਗੱਲਾਂ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਉਹਨੂੰ ਜੋ ਗੱਲਾਂ ਅਸੀਂ ਉਹਨੂੰ ਕਹੀਆਂ, ਜਿਹੜੀਆਂ ਗੱਲਾਂ 'ਤੇ ਉਹਨਾਂ ਨੇ ਚੈਲੰਜ ਕੀਤਾ ਵੀ ਅਸੀਂ ਆਹ ਚੀਜ਼ਾਂ ਤੇਰੇ ਵਾਸਤੇ ਨਹੀਂ ਕਰ ਸਕਦੇ, ਉਹ ਗੁੱਸੇ ਹੋਇਆ ਸਾਡੇ ਨਾਲ, ਉਹਨੇ ਜਿਵੇਂ ਇੱਕ ਨੋਰਮਲ ਮੈਂਟਲ ਹੈਲਥ ਕ੍ਰਾਈਸਿਸ 'ਚ ਪੇਸ਼ੈਂਟ ਹੁੰਦਾ ਆ, ਉਹ ਜਿਵੇਂ ਰਿਐਕਟ ਕਰਦਾ ਉਹਨੇ ਸਾਡੇ 'ਤੇ ਉਸ ਹਿਸਾਬ ਨਾਲ ਰਿਐਕਟ ਕੀਤਾ। ਅਤੇ ਰਿਐਕਟ ਕਰਨ ਦੇ ਨਾਲ ਉਹ ਗੁੱਸੇ 'ਚੋਂ ਰੂਮ 'ਚੋਂ ਬਾਹਰ ਚਲਾ ਗਿਆ, ਬਾਅਦ 'ਚੋਂ ਉਹ ਬਹੁਤ ਤੇਜ਼ ਤੇਜ਼ ਤੁਰਨ ਲੱਗਿਆ ਤੇ ਉਹਨੇ ਕਿਹਾ ਵੀ ਮੈਂ ਆ ਜਗ੍ਹਾ ਨੂੰ ਸਾਰੇ ਨੂੰ ਉਡਾ ਦੇਣਾ, ਹੁਣ ਮੈਂ ਤੁਹਾਨੂੰ ਦੱਸੂਗਾ ਮੈਂ ਕੀ ਕਰ ਸਕਦਾ। ਇੰਨੇ ਨੂੰ ਅਸੀਂ ਸਿਕਿਉਰਿਟੀ ਆਫਿਸਰ ਨੂੰ ਬੁਲਾਇਆ, ਤੇ ਕਿਉਂਕਿ ਜਿਵੇਂ ਕਿ ਜਾਣਦੇ ਆ ਸਾਰੇ ਆਪਾਂ ਵੀ ਮੈਂਟਲ ਹੈਲਥ ਕ੍ਰਾਈਸਿਸ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਗਏ ਨੇ ਹੋਸਪਿਟਲਸ ਦੇ ਵਿੱਚ, ਪੇਸ਼ੈਂਟ ਆਉਂਦੇ ਨੇ, ਤਾਂ ਸਿਕਿਉਰਿਟੀ ਆਫਿਸਰਸ ਘੱਟ ਹੋਣ ਕਰਕੇ ਬਾਕੀ ਕਿਤੇ ਹੋਰ ਸਟੱਕਅਪ ਹੋਏ ਸੀਗੇ, ਤੇ ਇੱਕ ਆਫਿਸਰ ਆਇਆ ਮੇਰੇ ਕੋਲ ਉੱਥੇ, ਤੇ ਉਹਦੇ ਆਉਣ ਦੇ ਨਾਲ ਜਦੋਂ ਉਹ ਸਾਡੇ ਕੋਲ ਆਉਂਦਾ ਆ ਤੇ ਇੱਕ ਮੈਂ ਹੁੰਦਾ ਤੇ ਉਹ ਹੁੰਦੇ ਆ, ਤੇ ਜਿਹੜਾ ਪੇਸ਼ੈਂਟ ਆ ਇਹ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਸਿਕਿਉਰਿਟੀ ਆਫਿਸਰ ਨੂੰ, ਤੇ ਬਾਅਦ ਚੋਂ ਹਟ ਜਾਂਦਾ ਤੇ ਆਪਣੇ ਹੱਥ ਲੱਕ ਦੇ ਕੋਲ ਮਾਰਨ ਲੱਗ ਜਾਂਦਾ, ਜਿਹੜਾ ਕਿ ਸਾਨੂੰ ਉੱਥੋਂ ਇੱਕ ਰੈੱਡ ਕਲਰ ਦੀ ਵਾਇਰ ਦਿਖਦੀ ਆ, ਜਿਹਦੇ ਕਰਕੇ ਲੱਗਦਾ ਕਿ ਇੱਥੇ ਕੁਛ ਵੀ ਹੋ ਸਕਦਾ ਉਸ ਬੰਦੇ ਦੇ ਕੋਲ। ਤੇ ਪੁਲਿਸ ਨੂੰ ਕਾਲ ਕੀਤਾ ਗਿਆ, ਕਿਉਂਕਿ ਜਦੋਂ ਇਸ ਤਰ੍ਹਾਂ ਦਾ ਮੈਟਰ ਹੋ ਜਾਂਦਾ ਤਾਂ ਸਿਕਿਉਰਿਟੀ ਆਫਿਸਰ ਤੇ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਇਨਵੋਲਵ ਨਹੀਂ ਹੋਣਾ, ਆਪਣੇ ਆਪ ਨੂੰ ਉਸ ਜਗ੍ਹਾ ਤੋਂ ਬਾਹਰ ਕੱਢ ਲਓ,
ਇੱਕ ਪ੍ਰੋਟੋਕਾਲ।
ਤੇ ਹਾਂਜੀ, ਇਹ ਪ੍ਰੋਟੋਕਾਲ ਹੈ ਜੀ। ਤੇ ਅਸੀਂ ਉਸ ਜਗ੍ਹਾ ਤੋਂ ਬਾਹਰ ਕੱਢ ਲਿਆ, ਅਸੀਂ ਵੇਟ ਕਰਨ ਲੱਗ ਗਏ ਕਿ ਚਲੋ ਪੁਲਿਸ ਆਫਿਸਰ ਆਉਣਗੇ ਫਿਰ ਜਾਵਾਂਗੇ ਅੰਦਰ। ਜਦੋਂ ਪੁਲਿਸ ਆਫਿਸਰ ਆਉਂਦੇ ਨੇ ਤੇ ਉਹ ਜਿਹੜਾ ਪੇਸ਼ੈਂਟ ਹੈ ਉਹ ਉਹਨਾਂ ਤੇ ਵੀ ਅਟੈਕ ਕਰਨ ਲੱਗਦਾ, ਕਿਉਂਕਿ ਹੁਣ ਉਹਨੂੰ ਪਤਾ ਲੱਗਦਾ ਕਿ ਪੁਲਿਸ ਆਫਿਸਰ ਆ ਜਾਂਦੇ। ਜਦੋਂ ਉਹ ਅਟੈਕ ਕਰਦਾ ਐਜ਼ ਏ ਡਿਊਟੀ ਆਫ ਕੇਅਰ ਆਪਣੇ ਕੰਮ ਦੇ ਉੱਤੇ, ਅਸੀਂ ਫਿਰ ਜਾ ਕੇ ਸਿਕਿਉਰਿਟੀ ਆਫਿਸਰ ਦੀ ਸੇਫਟੀ ਆ, ਬਾਕੀ ਆ ਤੇ ਪੇਸ਼ੈਂਟਸ ਦੀ ਸੇਫਟੀ ਆ, ਉਹਦੇ ਕਰਕੇ ਸਾਨੂੰ ਜਾ ਕੇ ਉਹਨਾਂ ਨੂੰ ਉਹ ਪੇਸ਼ੈਂਟ ਨੂੰ ਹੱਥ ਪਾਉਣਾ ਪੈਂਦਾ। ਅਸੀਂ ਉਹਨਾਂ ਨੂੰ ਹੱਥ ਪਾ ਕੇ ਉਹਨਾਂ ਨੂੰ ਥੱਲੇ ਪੁਸ਼ ਕਰਦੇ, ਜਿਹੜੀ ਕਿ ਸਾਡੀ ਟ੍ਰੇਨਿੰਗ ਹੁੰਦੀ ਹੈ, ਜਿਹਨੂੰ ਅਸੀਂ ਓਕੂਪੇਸ਼ਨਲ ਵਾਇਲੈਂਸ ਪ੍ਰੋਟੈਕਸ਼ਨ ਟ੍ਰੇਨਿੰਗ ਕਹਿੰਦੇ ਹਾਂ। ਅਸੀਂ ਹਰ ਸਾਲ ਟ੍ਰੇਨਿੰਗ ਕਰਦੇ ਹਾਂ ਤਾਂ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਕਿੰਨਾ ਜ਼ੋਰ ਲਾ ਕੇ ਉਹਨਾਂ ਨੂੰ ਕਿੰਨੇ ਜ਼ੋਰ ਨਾਲ ਰੋਕਣਾ, ਕਿਉਂਕਿ ਅਸੀਂ ਐਕਸੈਸਿਵ ਫੋਰਸ ਨਾਲ ਆ ਸਕੀਏ ਉਹਨਾਂ ਦੇ ਉੱਤੇ।
ਯਾਨੀ ਕਿ ਮੌਕਾ ਛੱਡ ਕੇ ਨਹੀਂ ਭੱਜੇ, ਸਗੋਂ ਜੀ ਮੌਕਾ ਸੰਭਾਲਿਆ ਉਸ ਵੇਲੇ।
ਬਿਲਕੁਲ ਜੀ, ਬਿਲਕੁਲ ਜੀ, ਹਾਂਜੀ, ਕਿਉਂਕਿ ਜਿਵੇਂ ਆਈ ਥਿੰਕ ਸਾਨੂੰ ਸਾਰਿਆਂ ਨੇ ਸਾਡੀ ਆਈਡੈਂਟੀ ਇਹੋ ਜਿਹੀ ਹੈਗੀ ਆ, ਜਾਂ ਸਿੱਖੀ ਸਾਡੇ ਖੂਨ 'ਚ ਇਹੋ ਚੀਜ਼ ਹੈਗੀ ਆ ਕਿ ਅਸੀਂ ਹੈਲਪ ਕਰਨੀ ਹੈ ਕਿਸੇ ਦੀ ਮੂਹਰੇ ਹੋ ਕੇ, ਕਿ ਜਿਹੜੇ ਕਿ ਅਸੀਂ ਬਹੁਤ ਵਧੀਆ ਪ੍ਰੂਫ ਕਰਦੇ ਹਾਂ ਬਾਹਰਲੇ ਕੰਟਰੀਆਂ 'ਚ ਵੀ। ਭਾਜੀ ਵੀ ਆਪਾਂ ਦੇਖਦੇ ਹਾਂ ਗੁਰਦੁਆਰਿਆਂ ਦੇ ਵਿੱਚ ਲੰਗਰ ਲੱਗਦੇ ਆ, ਇੰਨੀ ਸੇਵਾ ਚੱਲਦੀ ਆ ਸਾਰੇ ਪਾਸੇ, ਸੋ ਉਸ ਚੀਜ਼ਾਂ ਨੂੰ ਲੈ ਕੇ ਤਾਂ ਹੋਇਆ ਵੀ ਨਹੀਂ, ਚਲੋ ਆਈ ਥਿੰਕ ਇੱਥੇ ਮੈਨੂੰ ਅੱਗੇ ਹੋ ਕੇ ਮੂਹਰੇ ਰੋਕਣਾ ਚਾਹੀਦਾ ਉਸ ਬੰਦੇ ਨੂੰ, ਤਾਂ ਕਿ ਉਹ ਕਿਸੇ ਹੋਰ ਨੂੰ ਇੰਜਰ ਨਾ ਕਰ ਦੇ ਓਬਵੀਅਸਲੀ। ਤੇ ਫਿਰ ਜਦੋਂ ਪਤਾ ਸੀ ਪੁਲਿਸ ਆਫਿਸਰ ਵੀ ਹੈਗੇ, ਮੇਰੇ ਰਾਈਟਸ ਹੈਗੇ ਆ ਕਿ ਮੈਂ ਉਹਨੂੰ ਹੱਥ ਲਾ ਸਕਦਾ, ਕਿਉਂਕਿ ਇਸ ਕੰਟਰੀਆਂ ਦੇ ਵਿੱਚ ਅਸੀਂ ਕਿਸੇ ਨੂੰ ਬਿਨਾਂ ਮਤਲਬ ਤੋਂ ਹੱਥ ਵੀ ਨਹੀਂ ਪਾ ਸਕਦੇ,
ਕੋਈ ਸ਼ੱਕ ਨਹੀਂ।
ਤੇ ਉਸ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਮੇਰੀ ਟ੍ਰੇਨਿੰਗ ਇਹੋ ਜਿਹੀ ਹੈ, ਇੰਨੇ ਸਾਲਾਂ ਤੋਂ ਕੰਮ ਕਰਦੇ ਨੂੰ ਹੋ ਕੇ ਡਿਪਾਰਟਮੈਂਟ ਦੇ ਵਿੱਚ, ਤਾਂ ਜਦੋਂ ਅਸੀਂ ਉਸ ਨੂੰ ਫੜ ਕੇ ਉਹਨੂੰ ਅਸੀਂ ਰਿਸਟ੍ਰੇਨ ਕੀਤਾ ਥੱਲੇ ਦੱਬਿਆ, ਉਸ ਐਕਟ ਨੂੰ ਲੈ ਕੇ ਉਹਨਾਂ ਨੇ ਮੈਨੂੰ ਜਦੋਂ ਮੈਂ ਉੱਥੇ ਰੋਕਿਆ ਉਹਨੂੰ ਆਹ ਕੀਤਾ, ਤਾਂ ਜਦੋਂ ਉਹਨਾਂ ਨੇ ਵੀਡੀਓ ਫੁਟੇਜ ਰਿਵਿਊ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਆਹ ਜਿਹੜੀ ਚੀਜ਼ ਆ ਇੱਕ ਕਾਬਲੀਅਤ ਚੀਜ਼ ਆ ਜੀ, ਵਧੀਆ ਕੀਤਾ ਮੁੰਡੇ ਨੇ, ਵਧੀਆ ਤਰੀਕੇ ਨਾਲ। ਇੱਕ ਸਿਕਿਉਰਿਟੀ ਆਫਿਸਰ ਹੈ ਜੀ, ਉਹਨੂੰ ਵੀ ਅਵਾਰਡ ਮਿਲਿਆ ਮੇਰੇ ਨਾਲ ਟੀਮ 'ਚ ਕੰਮ ਕਰਦਾ ਜੀ, ਤੇ ਇੱਕ ਮੈਨੂੰ ਅਵਾਰਡ ਮਿਲਿਆ ਕੁਈਨਜ਼ਲੈਂਡ ਦੇ ਵਿੱਚੋਂ ਇਹ ਪਰਟੀਕੁਲਰ ਐਕਟ ਦੇ ਲਈ। ਉਸ ਤੋਂ ਬਾਅਦ ਪੁਲਿਸ ਆਈ, ਉਹਨਾਂ ਨੇ ਇਨਵੈਸਟੀਗੇਟ ਕੀਤਾ ਤੇ ਲੱਭਿਆ ਕਿ ਉਹਨਾਂ ਨੂੰ ਉਹਦੇ ਵਿੱਚੋਂ ਜਿਹੜੀ ਆਪਾਂ ਹੈਂਗਰ ਦੀ ਵਾਇਰ ਹੁੰਦੀ ਹੈ ਜੀ, ਜਿਹੜਾ ਆਪਾਂ ਡਰਾਈ ਕਲੀਨਰ ਤੋਂ ਹੈਂਗਰ ਲੈਂਦੇ ਪਤਲੀ ਵਾਇਰ ਵਾਲੇ, ਉਹ ਵਾਲੇ ਹੈਂਗਰ ਦੀ ਵਾਇਰ ਉਹਨੇ ਆਪਣੇ ਲੱਕ ਨਾਲ ਬੰਨੀ ਸੀਗੀ, ਤੇ ਉਹਦੇ ਕੋਲ ਮੁੱਠੀ ਭਰ ਰੋੜੇ ਸੀਗੇ, ਤੇ ਉਹਦੇ ਕੋਲ ਗੁਲੇਲ ਸੀਗੀ ਜੀ, ਜਿਹਨੂੰ ਸਲਿੰਗ ਸ਼ੋਟ ਕਹਿੰਦੇ ਆ, ਉਹ ਲਈ ਸੀ, ਤੇ ਉਹਨੇ ਉਹ ਸ਼ੀਸ਼ਿਆਂ ਤੇ ਮਾਰ ਮਾਰ ਕੇ ਉਹਨੇ ਪੱਕ ਹਾਂ ਜੀ, ਉਸ ਟਾਈਮ ਦੇ ਉੱਤੇ ਆਈ ਥਿੰਕ ਕੁਛ ਵੀ ਹੋ ਸਕਦਾ ਸੀ ਜੀ। ਮੈਂ ਹੁਣ ਜਦੋਂ ਯਾਦ ਪੁੱਛਦੇ ਆ ਵੀ ਚਲੋ ਆਹ ਕੀ ਕੀਤਾ ਸੀ, ਤੂੰ ਦੱਸਿਆ ਨੀ ਕਦੀ ਸਾਡੇ ਨਾਲ, ਸ਼ੇਅਰ ਨੀ ਕੀਤਾ, ਕਿਉਂਕਿ ਇਹ ਸਾਡੇ ਹਰ ਰੋਜ਼ ਦੇ ਕੰਮ ਤੇ ਇੱਦਾਂ ਦਾ ਪਰਟੀਕੁਲਰ ਇੰਸੀਡੈਂਟ ਨਹੀਂ, ਪਰ ਇਤਨਾ ਰਲਦੇ ਮਿਲਦੇ ਇੰਸੀਡੈਂਟ ਬਹੁਤ ਹੁੰਦੇ ਨੇ ਜੀ, ਜਿਵੇਂ ਧੱਕਾ ਮੁੱਕੀ ਹੁੰਦੀ ਆ, ਕੋਈ ਗਾਲਾਂ ਕੱਢਦਾ, ਕੋਈ ਕੁਛ ਕਹਿੰਦਾ। ਸੋ ਉਸ ਚੀਜ਼ਾਂ ਨੂੰ ਲੈ ਕੇ ਤੁਸੀਂ ਅਸੈਪਟਿਵ ਹੁੰਦੇ ਕਿ ਠੀਕ ਆ ਭਾਈ, ਤੂੰ ਸਾਨੂੰ ਬੋਲਦਾ, ਸੁਣ ਲਈਦਾ ਆਪਾਂ ਕਿਤੇ, ਜਿੱਥੇ ਐਕਟ ਕਰਨਾ ਪੈਂਦਾ ਕਿ ਜਿਹੜੀ ਚੀਜ਼ਾਂ ਅਸੈਪਟੇਬਲ ਨਹੀਂ ਹੈਗੇ ਤੁਹਾਡੇ ਵਰਕ ਗਾਈਡੈਂਸ ਦੇ ਅੰਦਰ, ਤੁਹਾਡੇ ਵਰਕ ਰੂਲ ਦੇ ਅੰਦਰ, ਤੁਸੀਂ ਉਸ ਚੀਜ਼ ਨੂੰ ਫਿਰ ਅਪੋਜ਼ ਕਰਦੇ ਹੋ, ਉਹਨੂੰ ਫੜ ਕੇ ਰੱਖਦੇ ਹੋ ਵੀ ਨਹੀਂ ਕਾਕਾ ਬਸ ਬਹੁਤ ਹੋ ਗਿਆ। ਪਰ ਆਹ ਐਕਟ ਅਸੀਂ ਇੱਦਾਂ ਕੀਤਾ ਜੀ, ਇਸ ਕਰਕੇ ਮੈਨੂੰ ਅਵਾਰਡ ਦਿੱਤਾ ਗਿਆ ਜਦੋਂ ਉਹਨੇ ਰਿਵਿਊ ਕੀਤਾ, ਜਿਹੜੀ ਕਿ ਬਹੁਤ ਹੀ ਪ੍ਰਾਊਡ, ਮੈਂ ਆਪਣੇ ਆਪ 'ਚ ਬਹੁਤ ਪ੍ਰਾਊਡ ਫੀਲ ਕਰਦਾ, ਸਪੈਸ਼ਲੀ ਜਦੋਂ ਜਿਵੇਂ ਤੁਹਾਡੇ ਮੈਸੇਜ ਆਇਆ ਮੈਨੂੰ ਸਟਾਰਟਿੰਗ ਦੇ ਵਿੱਚ,
ਨਹੀਂ ਖੁਸ਼ੀ ਦੀ ਗੱਲ ਸਾਡੇ ਲਈ ਵੀ ਕਿ ਅਸੀਂ ਤੁਹਾਨੂੰ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਕਰ ਰਹੇ ਹਾਂ, ਕਿਉਂਕਿ ਇਹੋ ਜਿਹੀਆਂ ਉਦਾਹਰਣਾਂ ਸਾਡੇ ਭਾਈਚਾਰੇ 'ਚ ਥੋੜ੍ਹੀਆਂ ਜਿਹੀਆਂ ਘੱਟ ਮਿਲਦੀਆਂ, ਅਤੇ ਜਿਹੜੀਆਂ ਮਿਲਦੀਆਂ ਉਹਨਾਂ ਨੂੰ ਫਿਰ ਹਾਈਲਾਈਟ ਕਰਨਾ, ਉਹਨੂੰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ, ਫਰਜ਼ ਸਮਝਦੇ ਹਾਂ। ਅਤੇ ਮੈਨੂੰ ਥੋੜ੍ਹਾ ਜਿਹਾ ਦੱਸੋਗੇ ਫਿਰ ਤੁਹਾਡੇ ਡਿਪਾਰਟਮੈਂਟ ਨੇ ਅਪਲਾਈ ਕੀਤਾ, ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਨੂੰ ਇਹ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਜਾਂ ਤੁਹਾਨੂੰ ਇਹ ਅਵਾਰਡ ਦਿੱਤਾ ਜਾ ਰਿਹਾ?
ਮੈਨੂੰ ਜੀ 1.5-2 ਮਹੀਨੇ ਤੋਂ ਪਹਿਲਾਂ ਮੈਨੂੰ ਕਾਲ ਆਈ ਸੀ ਕੈਨਬਰਾ ਤੋਂ, ਕੈਨਬਰਾ ਆਈ ਥਿੰਕ ਗਵਰਨਮੈਂਟ ਹਾਊਸ ਕੈਨਬਰਾ ਜਾਂ ਕੁਛ ਇੱਦਾਂ ਕਰਕੇ ਸੀ, ਮੈਨੂੰ ਯਾਦ ਨਹੀਂ ਚੰਗੀ ਤਰ੍ਹਾਂ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਵੀ ਅਸੀਂ ਇੱਥੇ ਉੱਥੋਂ ਬੋਲਦੇ ਹਾਂ ਵੀ ਆਹ ਕੁਛ ਹੋਇਆ ਸੀ ਤੁਹਾਡੇ ਕੰਮ ਤੇ। ਮੈਂ ਕਿਹਾ ਜੀ ਹਾਂਜੀ ਹੋਇਆ ਸੀ। ਫਿਰ ਉਹਨਾਂ ਨੇ ਕਿਹਾ ਕਿ ਓਕੇ ਅਸੀਂ ਤੁਹਾਨੂੰ ਨੋਮੀਨੀ ਕੀਤਾ ਆ ਇਸ ਅਵਾਰਡ ਵਾਸਤੇ, ਤੇ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਹੈ, ਕਿਸੇ ਨਾਲ ਗੱਲ ਨਹੀਂ ਕਰਨੀ, ਐਂਡ ਵੇਟ ਅੰਟਿਲ ਤੁਹਾਨੂੰ ਅਸੀਂ ਇਹਦਾ ਰਿਜ਼ਲਟ ਦੇਵਾਂਗੇ। ਫਿਰ ਮੈਨੂੰ ਕਿ 4-6 ਹਫ਼ਤਿਆਂ ਬਾਅਦ ਮੈਨੂੰ ਫੋਨ ਆਉਂਦਾ ਦੁਬਾਰਾ ਵੀ ਹਾਂ ਤੈਨੂੰ ਵਧਾਈਆਂ, ਤੇਰਾ ਇੱਦਾਂ ਤਾਂ ਹੋ ਗਿਆ, ਤੈਨੂੰ ਅਵਾਰਡ ਦੇਣਾ ਮਿਲੇਗਾ ਇਸ ਚੀਜ਼ ਨੂੰ ਲੈ ਕੇ, ਤੂੰ ਆਪਣੀ ਈਮੇਲ 'ਤੇ ਧਿਆਨ ਰੱਖੀ, ਤੈਨੂੰ ਈਮੇਲ ਜਾਊਗਾ ਸਾਰਾ ਕੁਛ। ਤੇ ਮੈਨੂੰ ਉਹਨਾਂ ਨੇ ਈਮੇਲ 'ਚ ਨੋਟੀਫਾਈ ਕੀਤਾ ਕਿ ਹਾਂ ਵੀ ਤੈਨੂੰ ਕੰਗ੍ਰੈਚੁਲੇਸ਼ਨ, ਕੁਇਨਸਟਨ ਕੰਬੈਟ ਹਾਊਸ ਵਾਲੇ ਤੈਨੂੰ ਲੈਟਰ ਭੇਜਣਗੇ ਜਿਹਦੇ ਵਿੱਚ ਤੇਰਾ ਅਵਾਰਡ ਹੋਊਗਾ, ਤੁਸੀਂ ਉਹ ਸਾਂਭ ਕੇ ਰੱਖਿਓ, ਇਟਸ ਅ ਕੁਆਇਟ ਜਿਹੜੀ ਇਹ ਚੀਜ਼ ਬੜੀ ਉੱਚੇ ਪੱਧਰ ਦੀ ਚੀਜ਼ ਆ, ਅਵਾਰਡ ਮਿਲਣਾ ਇਹ ਤੁਹਾਡੀ ਬਰੇਵਰੀ ਵਾਸਤੇ। ਤੇ ਮੈਂ ਹਾਂ ਠੀਕ ਆ,
ਤੁਹਾਡੇ ਰੈਜ਼ਿਊਮੇ ਦਾ ਵੀ ਇਹ ਹਿੱਸਾ ਬਣੂਗਾ ਅਤੇ ਤੁਹਾਡੇ ਸਿਗਨੇਚਰ ਦੇ ਥੱਲੇ ਉੱਥੇ ਵੀ ਲਿਖਿਆ ਬੜਾ ਸੋਹਣਾ ਲੱਗਣਾ। ਅਤੇ ਥੋੜ੍ਹਾ ਜਿਹਾ ਆਪਣੀ ਜ਼ਿੰਦਗੀ ਬਾਰੇ ਦੱਸੋਗੇ, ਆਸਟ੍ਰੇਲੀਆ ਕਦ ਆਉਣਾ ਹੋਇਆ ਅਤੇ ਹੁਣ ਅੱਜ ਕੱਲ੍ਹ ਕੀ ਕੰਮ ਕਾਰ ਕਰਦੇ ਹੋ, ਅਤੇ ਪ੍ਰਵਾਸ ਦਾ ਇਹ ਸਫ਼ਰ ਕਿਹੋ ਜਿਹਾ ਰਿਹਾ ਹੁਣ ਤੱਕ?
ਮੈਂ 2007 ਦੇ ਵਿੱਚ ਫੈਬਰੀ ਦੇ ਵਿੱਚ ਆਇਆ ਸੀ ਜੀ ਆਸਟ੍ਰੇਲੀਆ, ਅਤੇ ਮੈਂ ਆਪਣੀ ਪੜ੍ਹਾਈ ਜਿਹੜੀ ਸ਼ੁਰੂ ਕੀਤੀ ਆ ਬੈਚਲਰਸ ਇਨ ਨਰਸਿੰਗ ਕੀਤੀ, ਇੱਥੇ ਆ ਕੇ ਮੈਂ ਕੀਤੀ ਰੌਕਹੈਂਪਟਨ ਦੇ ਵਿੱਚ ਸੈਂਟਰਲ ਕੁਈਨਜ਼ਲੈਂਡ ਯੂਨੀਵਰਸਿਟੀ ਦੇ ਵਿੱਚ। ਤੇ ਜਿਸ ਸਮੇਂ ਤੇ ਅਸੀਂ ਆਏ ਸੀਗੇ ਉਸ ਸਮੇਂ ਤੇ ਉੱਥੇ ਬਹੁਤ ਹੀ, ਮੈਂ ਗਿਣ ਸਕਦਾ ਜੀ ਉਂਗਲਾਂ ਦੇ ਉੱਤੇ ਕਿੰਨੇ ਮੁੰਡੇ ਸੀਗੇ ਜਾਂ ਕਿੰਨੀ ਫੈਮਿਲੀ ਸੀਗੀਆਂ ਉੱਥੇ ਰੌਕਹੈਂਪਟਨ ਦੇ ਵਿੱਚ, ਜਿਹਦੀ ਕਿ 90,000 ਦੇ ਕੋਲ ਪਾਪੂਲੇਸ਼ਨ ਸੀ, ਤੇ ਮੋਸਟਲੀ ਸਾਰੇ ਹੀ ਆਸਟ੍ਰੇਲੀਅਨਸ ਦਾ ਇੰਡੀਜਨਸ ਪੀਪਲ ਰਹਿੰਦੇ ਸੀ ਉਸ ਉਸ ਏਰੀਆ ਦੇ ਵਿੱਚ। ਤੇ ਅਸੀਂ ਥੋੜੇ ਜਿਹੇ ਮੁੱਠੀ ਭਰ ਪੰਜਾਬੀ ਸੀਗੇ ਜਿਹੜੇ ਉਸ ਟਾਈਮ 'ਚ ਉੱਥੇ ਸਟਰਗਲ ਕੀਤਾ, ਉੱਥੇ ਪੜ੍ਹਾਈ ਕੀਤੀ, ਉੱਥੇ ਮੈਂ ਜੋਬ ਕੀਤੀ, ਸਟਾਰਟ ਕੀਤੀ 2012 ਦੇ ਵਿੱਚ, ਮੈਂ ਮੈਂਟਲ ਹੈਲਥ ਜੋਬ ਸ਼ੁਰੂ ਕੀਤੀ ਰੌਕਹੈਂਪਟਨ ਬੇਸ ਹੋਸਪਿਟਲ ਦੇ ਵਿੱਚ ਜੀ। ਫਿਰ ਉੱਥੋਂ ਕਰਕੇ ਕੰਮ ਐਕਸਪੀਰੀਅੰਸ ਲੈ ਕੇ ਫਿਰ ਜਿਵੇਂ ਹੁੰਦਾ ਕਿ ਚਲੋ ਅੱਜ ਵੱਡੇ ਸ਼ਹਿਰ ਨੂੰ ਚੱਲੀਏ, ਉੱਥੇ ਮੂਵ ਹੁੰਦੇ ਹਾਂ। 2017 ਦੇ ਵਿੱਚ ਅਸੀਂ ਇੱਥੇ, ਮੈਂ ਤੇ ਮੇਰੀ ਵਾਈਫ, ਮੇਰਾ ਵਿਆਹ ਹੋਇਆ ਜੀ 2015 ਦੇ ਵਿੱਚ, ਤੇ ਮੇਰੀ ਵਾਈਫ ਨੇ ਵੀ ਮੇਰੇ ਨਾਲ ਹੀ ਪੜ੍ਹਾਈ ਕੀਤੀ, ਅਸੀਂ ਇਕੱਠੇ ਪੜ੍ਹਦੇ ਸੀ ਇੱਥੇ, ਐਂਡ ਦੈਨ ਅਸੀਂ 17 ਦੇ ਵਿੱਚ ਇਕੱਠੇ ਮੂਵ ਕਰ ਗਏ ਬ੍ਰਿਸਬਨ ਦੇ ਵਿੱਚ। ਤੇ ਉਹ 17 ਤੋਂ ਲੈ ਕੇ ਮਾਰਚ ਤੋਂ ਮੈਂ ਰੋਇਲ ਬ੍ਰਿਸਬਨ ਵੁਮੈਨਸ ਹੋਸਪਿਟਲ ਦੇ ਵਿੱਚ ਕੰਮ ਕੀਤਾ ਜੀ, ਸਾਈਕ ਅਸੈਸਮੈਂਟ ਏਰੀਆ ਆਪਾਂ ਕਹਿੰਦੇ ਹਾਂ ਉਸ ਏਰੀਆ ਜਿੱਥੇ ਮੈਂ ਕੰਮ ਕੀਤਾ
ਜੀ।
ਕੰਮ ਕਰਨ ਤੋਂ ਬਾਅਦ ਤੇ ਹੁਣ 4 ਮਹੀਨੇ ਪਹਿਲਾਂ ਮੈਂ ਆਪਣੀ ਜੋਬ ਮੂਵ ਕੀਤੀ ਹੈ ਜੀ, ਤੇ ਹੁਣ ਮੈਂ ਕਬੂਲ 'ਚ ਰੈਡ ਕਲਿਫ ਏਰੀਆ ਆ ਬ੍ਰਿਸਬਨ ਦੇ ਲਾਗੇ, 35 ਕਿਲੋਮੀਟਰ ਦੂਰ ਹੈ ਜੀ। ਮੈਂ ਉਹ ਏਰੀਆ ਦੇ ਵਿੱਚ ਟੀਮ ਲੀਡਰ ਆਇਆ ਜੀ, ਐਕਿਊਟ ਕੇਅਰ ਟੀਮ ਮੈਂਟਲ ਹੈਲਥ ਦਾ, 2 ਹੋਸਪਿਟਲ ਦੀਆਂ ਮੈਂਟਲ ਹੈਲਥ ਟੀਮਸ ਦੇਖਦੇ ਹਾਂ।
ਇਹ ਜਿਹੜਾ ਆਪਣਾ ਏਰੀਆ ਨਾ, ਇਹਦੇ 'ਚ ਪੰਜਾਬੀ ਭਾਈਚਾਰੇ 'ਚ ਬਹੁਤ ਘੱਟ ਲੋਕ ਨੇ ਮੈਂਟਲ ਹੈਲਥ ਨੂੰ ਨੇ ਵਧੀਆ ਢੰਗ ਨਾਲ, ਸਾਡੇ ਭਾਈਚਾਰੇ 'ਚੋਂ ਵੀ ਕਈ ਵਾਰ ਠੰਡੀ ਵਾਹ ਦਾ ਬੋਲਾ ਨਹੀਂ ਆਉਂਦਾ, ਲੋਕ ਕਈ ਵਾਰ ਮਦਦ ਲੈਣ ਤੋਂ ਵੀ ਝਿਜਕਦੇ ਆ।
ਬਿਲਕੁਲ,
ਆਉਣ ਵਾਲੇ ਸਮੇਂ 'ਚ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂਟਲ ਹੈਲਥ ਨਾਲ ਸੰਬੰਧਿਤ ਕੋਈ ਇੰਟਰਵਿਊ ਵੀ ਅਸੀਂ ਤੁਹਾਡੇ ਨਾਲ ਕਰ ਸਕੀਏ। ਅਤੇ ਜਾਂਦੇ ਜਾਂਦੇ ਆਪਣੇ ਪਿੰਡ ਸ਼ਹਿਰ ਬਾਰੇ ਦੱਸਣਾ ਚਾਹੋਗੇ, ਪੰਜਾਬ 'ਚੋਂ ਭਾਰਤ 'ਚੋਂ ਕਿਹੜੇ ਇਲਾਕੇ ਨਾਲ ਸੰਬੰਧਿਤ ਹੋ ਤੁਸੀਂ?
ਹਾਂਜੀ, ਪੰਜਾਬ ਤੋਂ ਜੀ, ਮੈਂ ਹੈਗਾ ਜ਼ਿਲ੍ਹਾ ਜਲੰਧਰ, ਸ਼ਹਿਰ ਮੇਰਾ ਗੁਰਾਇਆ ਹੈ ਜੀ, ਅਤੇ ਮੇਰਾ ਜੰਮਪਲ, ਮੇਰਾ ਜਿਹੜਾ ਬਚਪਨ ਹੈ ਜੀ, ਮੇਰੀ ਪਤਾਇਸ਼ ਸਾਰੀ ਗੁਰਾਇਆ ਸ਼ਹਿਰ ਦੀ ਆ, ਉੱਥੇ ਲੱਗਦੇ ਸ਼ਹਿਰ ਨਾਲ ਦੇ ਫਲੋਰ ਸ਼ਹਿਰ ਤੋਂ ਪੜ੍ਹਿਆ ਹੋਇਆ ਜੀ ਮੈਂ, ਸੇਂਟ ਜੋਸਫ ਕੋਨਵੈਂਟ ਸਕੂਲ ਤੋਂ। ਤੇ ਪੜ੍ਹਾਈ ਫਿਨਿਸ਼ ਕਰਨ ਤੋਂ ਬਾਅਦ 2006 'ਚ ਫਿਨਿਸ਼ ਕੀਤੀ, ਅਤੇ 7 ਦੇ ਵਿੱਚ ਇੱਥੇ ਆ ਗਏ ਸੀ ਉਸ ਉਮਰ 'ਚ।
ਅਤੇ ਜਾਂਦੀ ਵਾਰ ਦਾ ਕੀ ਸੁਨੇਹਾ ਹੋਊਗਾ ਭਾਈਚਾਰੇ 'ਚ ਉਹਨਾਂ ਲੋਕਾਂ ਦੇ ਨਾਂ ਜੋ ਇਸ ਵੇਲੇ ਤੁਹਾਡੀ ਆਵਾਜ਼ ਸੁਣ ਰਹੇ ਆ?
ਭਾਈਚਾਰੇ ਲਈ ਮੈਂ ਤਾਂ ਇੱਕੋ ਹੀ ਚੀਜ਼ ਕਹਿਣਾ ਚਾਹੂੰਗਾ, ਮੈਂਟਲ ਹੈਲਥ ਰਿਲੇਟਡ ਜੀ, ਮਾੜਾ ਜਿਹਾ ਵੀ ਤੁਹਾਨੂੰ ਕੁਛ ਲੱਗਦਾ ਆ, ਕਿ ਮੈਨੂੰ ਠੀਕ ਨਹੀਂ ਫੀਲ ਹੁੰਦਾ, ਗੱਲ ਕਰੋ ਕਿਸੇ ਨਾਲ, ਆਪਣੇ ਪਿਆਰ ਕਰਨ ਵਾਲਿਆਂ ਨਾਲ, ਆਪਣੇ ਚਾਹਣ ਵਾਲਿਆਂ ਨਾਲ, ਆਪਣੇ ਮਾਂ ਪਿਓ ਨਾਲ, ਭੈਣ ਭਰਾ ਬੱਚਿਆਂ ਨਾਲ, ਕਿਸੇ ਨੂੰ ਦੱਸੋ ਵੀ ਮੈਨੂੰ ਏਦਾਂ ਫੀਲ ਹੋ ਰਿਹਾ ਤੇ ਮੈਂ ਇਸ ਬਾਰੇ ਕੀ ਕਰਾਂ, ਤੇ ਉਸ ਚੀਜ਼ ਲਈ ਇੱਕ ਪ੍ਰੋਪਰ ਹੈਲਪ ਹੈਗੀ ਜੀ ਇੱਥੇ ਜੀ। ਸੱਦ ਕੇ ਤੁਹਾਨੂੰ ਇੰਨੇ ਨੰਬਰ ਨੇ ਇੱਥੇ ਵਾਹਿਗੁਰੂ ਦੀ ਮਿਹਰ ਨਾਲ ਇਸ ਕੰਟਰੀ ਦੇ ਵਿੱਚ ਫੋਨ ਕਰਕੇ ਉਹਨਾਂ ਨੂੰ ਦੱਸੋ ਮੈਨੂੰ ਆਹ ਫੀਲ ਹੁੰਦਾ, ਮੈਨੂੰ ਆਹ ਹੈਲਪ ਚਾਹੀਦੀ ਹੈ, ਤੇ ਹਰ ਤਰ੍ਹਾਂ ਦੀ ਹੈਲਪ ਅਵੇਲੇਬਲ ਆ। ਤੁਸੀਂ ਬਸ, ਮੈਂ ਤਾਂ ਇਹੀ ਸੁਜੈਸਟ ਕਰਦਾ ਜੀ ਸਾਰਿਆਂ ਨੂੰ, ਪਲੀਜ਼ ਦਿਲ ਖੋਲ ਕੇ ਗੱਲਾਂ ਕਰੋ ਆਪਣੇ ਪਿਆਰ ਚਾਹੁਣ ਵਾਲਿਆਂ ਨਾਲ। ਕਦੀ ਵੀ ਕੁਛ ਮਾੜਾ ਮੋਟਾ ਉੱਚਾ ਨੀਵਾਂ ਫੀਲ ਹੁੰਦਾ ਲਾਈਫ ਦੇ ਵਿੱਚ, ਬਹੁਤ ਚੀਜ਼ਾਂ ਉੱਪਰ ਥੱਲੇ ਹੁੰਦੀਆਂ ਨੇ ਇਸ ਮੁਲਕਾਂ ਦੇ ਵਿੱਚ, ਤਾਂ ਬਸ ਗੱਲ ਕਰਾਂਗੇ ਤਾਂ ਉਹਦਾ ਹੱਲ ਲੱਭਾਂਗੇ।
ਕੋਈ ਸ਼ੱਕ ਨਹੀਂ, ਕਿਉਂਕਿ ਜੇ ਮਾਹਰ ਦੀ ਸਲਾਹ ਲੈਣੀ ਪਵੇ ਤਾਂ ਉਹਦੇ ਤੋਂ ਵੀ ਝਿਜਕਣਾ ਨਹੀਂ ਚਾਹੀਦਾ, ਕਿਉਂਕਿ ਅਸੀਂ ਤਾਂ ਟੈਲੀਫੋਨ 'ਤੇ ਗੱਲ ਸ਼ੁਰੂ ਕਰਦੇ ਹਾਂ, ਹੋਰ ਸੁਣਾਓ ਕੀ ਹਾਲ ਚਾਲ ਆ, ਇਹ ਭਾਵਾਂ ਆਰ ਯੂ ਓਕੇ ਡੇ ਮਨਾਉਂਦੇ ਆ, ਪਰ ਸਾਡੇ ਤਾਂ ਗੱਲਬਾਤ ਹੀ ਇੱਥੋਂ ਸ਼ੁਰੂ ਹੁੰਦੀ ਹੈ, ਇੱਕ ਦੂਜੇ ਨਾਲ ਮਿਲਾਂਗੇ, ਵਰਤਾਂਗੇ, ਗੱਲਾਂ ਬਾਤਾਂ ਕਰਾਂਗੇ, ਤਾਂ ਕਈ ਵਾਰ ਗੁੱਬ ਗੁਬਾਟ ਵੀ ਨਿਕਲ ਜਾਂਦਾ ਬੰਦੇ ਦਾ, ਅਤੇ ਥੋੜ੍ਹਾ ਸੌਖਾ ਵੀ ਹੋ ਜਾਂਦਾ। ਬਜ਼ੁਰਗ ਸਮਝਾਉਂਦੇ ਆ, ਸੁੱਖ ਵੰਡਿਆਂ ਵੱਧਦਾ, ਦੁੱਖ ਵੰਡਿਆਂ ਘੱਟਦਾ, ਹੈ ਨਾ, ਹਾਸੇ ਵੰਡਾਂਗੇ ਤਾਂ ਹੈ ਨਾ ਖੁਸ਼ੀਆਂ ਉੱਗਣਗੀਆਂ।
ਹਾਂਜੀ ਜੀ, ਬਿਲਕੁਲ ਜੀ ਬਿਲਕੁਲ, ਇਹ ਗੱਲ ਹੈਗੀ ਭਾਜੀ। ਇੱਕ ਗੱਲ ਐਂਡ ਵਿੱਚ ਇਹ ਵੀ ਆ ਜੀ, ਮੈਂ ਦੇਖਦਾ ਇੰਨੇ ਸਾਲ ਹੋ ਗਏ ਇੱਥੇ 2007 ਤੋਂ ਰਹਿੰਦਿਆਂ ਨੂੰ ਜੀ, ਬਹੁਤ ਘੱਟ ਟੈਲੀਫੋਨ ਕਰਦੇ ਹਾਂ ਅਸੀਂ ਵੀ ਕਿਸੇ ਨੂੰ ਪੁੱਛਣ ਲਈ ਯਾਰ ਤੇਰਾ ਕੀ ਹਾਲ ਚਾਲ ਆ। ਅਸੀਂ ਜ਼ਿਆਦਾਤਰ ਫੋਨ ਕਰਦੇ ਹਾਂ ਕੋਈ ਕੰਮ ਹੁੰਦਾ, ਪਰ ਸਾਰੇ ਆਪਾਂ ਵੀ ਸਾਰੇ ਇੱਦਾਂ ਕਰੀਏ, ਇੱਕ ਦੂਜੇ ਨੂੰ ਪੁੱਛੀਏ, ਟਾਈਮ ਕੱਢੀਏ, ਕਰੀ ਕਰੀ ਪੁੱਛੀਏ ਕਿਸੇ ਨੂੰ ਹਾਲ ਚਾਲ, ਬਹੁਤ ਘੱਟ ਆਉਂਦੇ ਨੇ ਫੋਨ ਕਾਲ।
ਮਤਲਬ ਆਰ ਯੂ ਓਕੇ ਦੀ ਮਹੱਤਤਾ ਨੂੰ ਪਛਾਣੀਏ, ਨਾ ਕਿ ਇਹਨੂੰ ਸਿਰਫ ਇੱਕ ਜੁਮਲੇ ਵਾਂਗੂ ਵਰਤੀਏ ਜਿਵੇਂ ਸਤਿ ਸ੍ਰੀ ਅਕਾਲ ਵਰਤੀ ਦੀ ਹੈ।
ਹਾਂਜੀ ਬਿਲਕੁਲ ਜੀ ਬਿਲਕੁਲ ਭਾਜੀ।
ਚਲੋ, ਬੜੀ ਮਿਹਰਬਾਨੀ ਸੀਰਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ, ਅਤੇ ਬੜੀ ਖੁਸ਼ੀ ਹੋਈ ਕਿ ਤੁਹਾਨੂੰ ਇਹ ਸਨਮਾਨ ਮਿਲਿਆ, ਏਡਾ ਵੱਡਾ ਅਵਾਰਡ ਮਿਲਿਆ, ਅਤੇ ਇਹਦੇ ਲਈ ਇੱਕ ਵਾਰ ਫੇਰ ਤੋਂ ਪੰਜਾਬੀ ਭਾਈਚਾਰੇ ਵੱਲੋਂ ਤੁਹਾਨੂੰ ਇਸ ਗੱਲ ਲਈ ਮੁਬਾਰਕਬਾਦ। ਅੱਜ ਸਮਾਂ ਦੇਣ ਲਈ ਬੜਾ ਧੰਨਵਾਦ।
ਥੈਂਕ ਯੂ ਵੈਰੀ ਮਚ ਭਾਈ, ਥੈਂਕ ਯੂ ਜੀ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।